सेवक साधका लागे गुरमती लागे शोर कुंड ढूंढिया शोर कुंड ढूंढिया कोनी मी
भोगी कापड़ी क्या
भवेद् संतर
हा
भगत सो जागे एक गिरही सेवक साध का एक गिरही सेवक साध का गुरमति लागे गुरमति लागे एक गिरही सेवक साध का काय पटोला पाड़ती कंबलड़ी पैर पाड़ पटोला धज करी कंबलड़ी पैर जिन्नी वेसी सो मिले जिन्नी वेसी सौ मिले से वेश करे काय पटोला पाड़ती काय पटोला पाड़ती कंबलड़ी पैर जोग ना भगवी कंपनी जोग ना भगवी कंपनी जोग ना मैले वेश नानक कर बैठे आ जोग पाईए गुरमति लागे एक गिरही एक गिरही सेवक साध का गुरमति लागे नानक कर बैठिया जोग पाईए ग्रह ताज बन खंड जाई है चुन खाई है कंदा अजो बेकार ना छोड़े इस भेखे था वो ग्रह भला ग्रह ताज बन खंड जाइए चुन खाइए कंदा अजो बेकार ना छोड़े पापी मन मंदा इस भेखे थामो ग्रह भला एक कंद मूल चुन खाए बन खंड वासा एक कंद मूल चुन खाए बन खंड वासा एक भगवा वेश कर फिरे इस भेखे था वो ग्रह भला एक भगवा वेश कर फिरे जोगी सन्यासा जोगी सन्यासा अंदर तृष्णा बहुत इस भेखे था वो ग्रह भला अंदर तृष्णा बहुत छादन भोजन की आशा इस पेखे था वो ग्रह भला अंदर तृष्णा बहुत छादन भोजन की आशा वृथा जन्म गवाए वृथा जन्म गवाए ना गिर ही ना उदासा इस पेखे था वो ग्रह भला जिथो को वर्षाए इस भेखे था वो ग्रह भला पूछे जोगी पंगर नाथ पूछे जोगी पंगर नाथ तो दुद्ध बिच क्यों कांजी पाए फिटिया चाटा दूध दा फिटिया चाटा दूध दा रिड़किया मक्खन हाथ ना आई देख उतार उदास दा जोगी सवाल करते पेख उतार उदास दा वत क्यों संसारी रीत चलाई ऐसा पैगोरास जी ने इस तो पहला एक गल आखी कहन लगे बाबा आया करतारपुर बाबा आया करतारपुर देख उदासी सगल उतारा देख उदासी सगल उतारा पहर संसारी कपड़े पहर संसारी कपड़े मंजी बैठ किया अवतारा पूछे जोगी भंगर नाथ पेख उतार उदास दा वत क्यों संसारी रीत चलाई बाबा आखे पंगर नाथ तेरी माओ कुचजी आई पाना धोए ना जाती उस जे किसी ज्ञानवान मां दी कुखों जन्म लेंदो ता भाए कुचजे फुल सड़ाही वाली गल न हुंदी कहन लगे हे नाथ होए अतीत मैं फैसला कीते होए अतीत ग्रस्त ताज फिर उन्हीं के घर मंगन जाई बाबा आखे इस भेखे था वो ग्रह भला केडी अजीब घटना है आओ आपा आनंद कारज जो हर सिख दे जीवन दा एक सांझा मोड़ है function. ਮੈਂ ਵਾਰ ਕੀਤੀ ਸੀ ਮੇਰਾ ਰੱਬ ਵੀ ਗ੍ਰਸਤੀ ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ ਮੇਰਾ ਰੱਬ ਵੀ ਗ੍ਰਸਤੀ ਮੇਰਾ ਗੁਰੂ ਵੀ ਗ੍ਰਸਤੀ ਤੇ ਸਿੱਖ ਵੀ ਗ੍ਰਸਤੀ ਕੀਤੀ ਸੀ ਕਿਹੜੀ ਅਜੀਬ ਘਟਨਾ ਰੱਬ ਨੂੰ ਵੱਡਾ ਗ੍ਰਸਤੀ ਆਖਿਆ ਗਿਆ ਕਿਉਂਕਿ ਗ੍ਰਸਤ ਦੀ ਦੁਨੀਆ ਵਿੱਚ ਅਸੀਂ ਇਹੋ ਚੀਜ਼ਾਂ ਨੂੰ ਦੇਖਣੇ ਆ ਤੇ ਮੰਨਣੇ ਆ ਜਿਹਦਾ ਆਪਣਾ ਕੋਈ ਕਾਰੋਬਾਰ ਹੋਵੇ ਮਕਾਨ ਦੀ ਰਿਹਾਇਸ਼ ਦੀ ਲੋੜ ਹੈ ਗ੍ਰਸਤੀ ਸੰਨਿਆਸੀ ਨੂੰ ਯੋਗੀ ਨੂੰ ਕੀ ਲੋੜ ਹੋਣੇ ਤਾਂ ਦਰਖਤਾਂ ਦੀ ਸਾਇਆ ਥੱਲੇ ਪਹਾੜਾਂ ਦੀ ਗੁਫਾ ਵਿੱਚ ਜੀਵਨ ਬਿਤਾਉਣਾ ਘਰ ਦੀ ਲੋੜ ਤਾਂ ਗ੍ਰਸਤੀ ਨੂੰ ਸਾਡੀ ਨਿਗਾਹ ਵਿੱਚ ਗ੍ਰਸਤੀ ਨੂੰ ਘਰ ਚਾਹੀਦਾ ਹੈ ਗ੍ਰਸਤੀ ਪਰਿਵਾਰ ਵਾਲਾ ਹੈ ਉਹਦੀ ਸੰਤਾਨ ਹੈ ਗ੍ਰਸਤੀ ਦੀ ਨਿਸ਼ਾਨੀ ਦੂਜੀ ਹੈ ਜਿਹਦਾ ਪਰਿਵਾਰ ਨਾ ਹੋਵੇ ਉਹਨੂੰ ਅਸੀਂ ਆਖਦੇ ਹਾਂ ਇਹਨੇ ਘਰ ਬਾਰ ਪਰਿਵਾਰ ਛੱਡ ਦਿੱਤੇ ਇਹ ਸਾਧੂ ਹੈ ਤਿਆਗੀ ਹੈ ਸੰਨਿਆਸੀ ਕਿਉਂਕਿ ਇਸ ਲਈ ਕਿਉਂਕਿ ਉਹ ਸਮਝਦਾ ਹੈ ਗ੍ਰਸਤ ਵਿੱਚ ਚਿੰਤਾਵਾਂ ਨੇ ਜੇ ਸੰਤਾਨ ਹੈ ਜੇ ਘਰ ਹੈ ਤਾਂ ਉਹਦੀ ਸੰਭਾਲ ਦੀ ਲੋੜ ਹੈ ਜੇ ਸੰਤਾਨ ਹੈ ਤਾਂ ਉਹਦੇ ਪਾਲਣ ਪ੍ਰਤਪਾਲਣ ਲਈ ਸੰਭਾਲ ਦੀ ਲੋੜ ਹੈ ਤੇ ਜਿੱਥੇ ਕੋਈ ਜ਼ਿੰਮੇਵਾਰੀਆਂ ਆ ਜਾਣ ਉੱਥੇ ਹੀ ਚਿੰਤਾ ਹੁੰਦੀ ਮੈਂ ਕਰਜ਼ ਕਰਾਂ ਜਿੱਥੇ ਜ਼ਿੰਮੇਵਾਰੀ ਕੋਈ ਨਹੀਂ ਉੱਥੇ ਚਿੰਤਾ ਕਿਸ ਚੀਜ਼ ਦੀ ਚਿੰਤਾ ਨੂੰ ਜਨਮ ਦਿੰਦੀਆਂ ਨੇ ਜ਼ਿੰਮੇਵਾਰੀਆਂ ਜਿਉਂ ਜਿਉਂ ਮਨੁੱਖ ਦੀਆਂ ਜ਼ਿੰਮੇਵਾਰੀਆਂ ਵੱਧਦੀਆਂ ਚਲੀਆਂ ਜਾਂਦੀਆਂ ਤੋਂ ਚਿੰਤਾ ਵੱਧ ਜਾਂਦੀ ਹੁਣ ਇਹ ਤਿੰਨੋਂ ਚੀਜ਼ਾਂ ਗ੍ਰਸਤੀ ਦੀ ਨਿਸ਼ਾਨੀ ਨੇ ਜਿਹਨੇ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਚਣਾ ਸੀ ਨਾ ਮੈਨੂੰ ਕਿਸੇ ਦੀ ਸੇਵਾ ਸੰਭਾਲ ਪ੍ਰਤਪਾਲਨਾ ਦੀ ਕਿਸੇ ਦੀ ਜ਼ਿੰਮੇਵਾਰੀ ਮੇਰੇ ਤੇ ਸਿਰ ਤੇ ਨਾ ਪਵੇ ਤਾਂ ਕਿ ਮੈਨੂੰ ਕੋਈ ਚਿੰਤਾ ਨਾ ਹੋਵੇ ਉਹਨੇ ਗ੍ਰਸਤ ਛੱਡ ਦਿੱਤਾ ਕਿਉਂਕਿ ਇਹ ਤਿੰਨੋਂ ਨਿਸ਼ਾਨੀਆਂ ਗ੍ਰਸਤੀ ਦੀਆਂ ਸਨ ਪਰ ਗੁਰੂ ਕਹਿਣ ਲੱਗੇ ਹੇ ਮੇਰੇ ਰੱਬ ਮੈਂ ਜਦੋਂ ਦੇਖਣਾ ਤੇਰੇ ਵੱਲ ਤੂੰ ਵੱਡਾ ਗ੍ਰਸਤੀ ਕਿਉਂਕਿ ਵੱਡਾ ਗ੍ਰਸਤੀ ਤੇ ਵੱਡਾ ਪਰਿਵਾਰ ਹੋਣ ਕਰਕੇ ਤੂੰ ਵੱਡਾ ਘਰ ਬਣਾਇਆ ਜਿਹਦਾ ਪਰਿਵਾਰ ਜਿਉਂ ਜਿਉਂ ਵੱਧਦਾ ਜਾਵੇ ਤਿਉਂ ਤੋਂ ਹੀ ਉਹਦਾ ਘਰ ਵੱਡਾ ਬਣਾਉਣਾ ਹੀ ਪੈਂਦਾ ਉਹਨੂੰ ਓਡੋ ਵੱਡਾ ਘਰ ਚਾਹੀਦਾ ਤੇ ਮੈਂ ਜਦੋਂ ਤੇਰੇ ਵੱਲ ਦੇਖਣਾ ਇਹ ਜੱਗ ਇਹ ਜੱਗ ਸੱਚੇ ਕੀ ਹੈ ਕੋਠੜੀ ਹੈ ਐਡਾ ਵੱਡਾ ਘਰ ਸਾਰਾ ਬ੍ਰਹਿਮੰਡ ਹੀ ਤੇਰਾ ਘਰ ਹੈ ਕਿ ਤੈਨੂੰ ਪਤਾ ਮੇਰਾ ਪਰਿਵਾਰ ਬਹੁਤ ਵੱਡਾ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਤੇ ਫਿਰ ਇੰਨਾ ਵੱਡਾ ਘਰ ਹੀ ਨਹੀਂ ਤੇਰਾ ਪਰਿਵਾਰ ਵੀ ਵੱਡਾ ਹੈ ਸਭ ਕੋ ਮਾਤ ਪਿਤਾ ਸਭ ਕੋ ਮਾਤ ਪਿਤਾ ਪ੍ਰਤਪਾਲਕ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਨਿਦ ਤੇਰੇ ਅਖੁੱਟ ਭੰਡਾਰਾ ਤੇਰੇ ਕੁਲ ਦੌਲਤ ਵੀ ਹੈ ਤੇਰੇ ਭੰਡਾਰ ਵੀ ਨੇ ਤੇਰੇ ਖਜ਼ਾਨੇ ਵੀ ਨੇ ਅਸੀਂ ਆਖਨੇ ਆ ਜਿਹਦੇ ਕੋਲ ਕੁਛ ਨਾ ਹੋਵੇ, ਕਾਰੋਬਾਰ ਕਾਰੋਬਾਰ ਪਦਾਰਥ ਮਾਇਆ ਦੌਲਤ ਸਭ ਕੁਝ ਛੱਡ ਜਾਏ, ਉਹ ਤਿਆਗੀ ਹੈ। ਹੇ ਮੇਰੇ ਰੱਬ, ਤੇਰਾ ਕਾਰੋਬਾਰ ਵੀ ਵੱਡਾ ਹੈ, ਤੇਰਾ ਪਰਿਵਾਰ ਵੀ ਵੱਡਾ ਹੈ, ਤੇਰੇ ਖਜ਼ਾਨੇ ਵੀ ਵੱਡੇ ਨੇ। ਤੇ ਇਹ ਗੱਲਾਂ ਨਹੀਂ ਕਿ ਸਿਰਫ ਇਹ ਚੀਜ਼ਾਂ ਨੇ, ਤੇਰੇ ਕੋਲ ਚਿੰਤਾ ਵੀ ਹੈ। ਇਹ ਨਹੀਂ ਤੇਰੇ ਕੋਲ ਚਿੰਤਾ ਕੋਈ ਨਹੀਂ। ਜੇ ਕਿਸੇ ਦੋ ਤਿੰਨ ਬੱਚਿਆਂ ਦੇ ਸੰਤਾਨ ਦੇ ਪਿਤਾ ਕੋਲ ਚਿੰਤਾ ਹੈ ਉਹਨਾਂ ਨੂੰ ਪ੍ਰਤਿਪਾਲਣ ਦੀ, ਸੰਭਾਲਣ ਦੀ, ਪੜ੍ਹਾਉਣ ਦੀ, ਤਾਂ ਤੈਨੂੰ ਚਿੰਤਾ ਕੋਈ ਨਹੀਂ? ਤੇਰਾ ਤਾਂ ਇੰਨਾ ਵੱਡਾ ਪਰਿਵਾਰ ਹੈ। ਬਲਕਿ ਜਿਹੜੇ ਲੋਕ ਤੇਰੇ ਪੁੱਤਰ ਹੋ ਕੇ ਚਿੰਤਾ ਕਰਦੇ ਨੇ, ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ। ਨਾਨਕ ਚਿੰਤਾ ਮਤ ਕਰੋ, ਸਭ ਕੋ ਮਾਤ ਪਿਤਾ ਪ੍ਰਤਪਾਲਕ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲਮ ਜੰਤ ਉਪਾਇ ਕੇ, ਤਿਨਾ ਬਿਰੋਜ਼ੀ ਦੇ ਸੋ ਕਰਤਾ ਚਿੰਤਾ ਕਰੇ। ਤੇਰੇ ਕੋਲ ਚਿੰਤਾ ਵੀ ਹੈ, ਦ੍ਰਿਸ਼ਟੀ ਵਾਲਾ ਸਾਰਾ ਵਾਤਾਵਰਨ ਤੇਰੇ ਕੋਲ ਵੀ ਹੈ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ। ਤੂੰ ਵੱਡਾ ਗ੍ਰਸਤੀ। ਬਲਕਿ ਬਾਬਾ ਕਬੀਰ ਜੀ ਦਾ ਸ਼ਬਦ ਇੱਕ ਵਾਰ ਆਇਆ, ਬਾਬਾ ਕਬੀਰ ਜੀ ਨੇ ਆਖਿਆ, ਕਹਿਣ ਲੱਗੇ, ਮੈਂ ਹੈਰਾਨ ਤੇ ਇਸ ਗੱਲ ਤੇ ਹੁੰਦਾ, ਜਿਸ ਕਿਸੇ ਨਾਲ ਅਭੇਦ ਹੋਣਾ ਹੋਵੇ, ਸੰਬੰਧ ਜੋੜਨਾ ਹੋਵੇ, ਉਹਦੇ ਵਾਲਾ ਸੁਭਾਅ, ਉਹਦੇ ਵਾਲੀਆਂ ਆਦਤਾਂ ਮਨ ਵਿੱਚ ਆਉਣ ਤਾਂ ਹੀ ਸੰਬੰਧ ਕਾਇਮ ਹੁੰਦਾ ਹੈ, ਤਾਂ ਹੀ ਸੰਬੰਧ ਕਾਇਮ ਹੁੰਦਾ ਹੈ। ਮੈਂ ਇੱਕ ਵਾਰ ਕੀਤੀ ਸੀ ਕਿ ਦੋਵਾਂ ਜੀਆਂ ਦਾ ਅੰਮ੍ਰਿਤਧਾਰੀ ਹੋਣਾ ਕਿਉਂ ਜ਼ਰੂਰੀ ਰੱਖਿਆ ਗਿਆ। ਇਸ ਲਈ ਨਹੀਂ ਕਿ ਜੇ ਭਲਾ ਇੱਕ ਅੰਮ੍ਰਿਤ ਨਾ ਛਕੇ ਦੂਜੇ ਨੂੰ ਛਕਾਉਣਾ ਹੀ ਨਹੀਂ ਚਾਹੀਦਾ, ਨਾ ਹੀ ਇਹਦੇ ਨਾਲ ਕੋਈ ਅਧਰਮ ਹੋ ਜਾਂਦਾ। ਕਰਮੀ ਆਪੋ ਆਪਣੀ ਹੈ। ਸਿਰਫ ਪੰਥਕ ਤੌਰ ਤੇ ਮਰਿਆਦਾ ਸਿਆਣੇ ਵਿਦਵਾਨਾਂ ਨੇ, ਬਜ਼ੁਰਗਾਂ ਨੇ ਇਸ ਲਈ ਬਣਾਈ ਸੀ ਤਾਂ ਕਿ ਦੋਵਾਂ ਜੀਆਂ ਦਾ ਸੁਭਾਅ ਮਿਲ ਜਾਏ, ਉਹਨਾਂ ਦਾ ਵਾਤਾਵਰਨ ਮਿਲ ਜਾਏ। ਭਲਾ ਕਿਸੇ ਮਜਬੂਰੀ ਵਸ ਐਸਾ ਸਮਾਂ ਆਵੇ ਇੱਕ ਦੋਵਾਂ ਜੀਆਂ ਵਿੱਚੋਂ ਗੁਰਮਤ ਨੂੰ ਨਾ ਸਮਝਣ ਵਾਲਾ ਗੁਰਮਤ ਤੋਂ ਦੂਰੀ ਤੇ ਹੋਵੇ ਤੇ ਉਹ ਬਿਲਕੁਲ ਅਮੋੜ ਮਨ ਬਿਰਤੀ ਵਾਲਾ ਹੋਵੇ ਤੇ ਕੀ ਦੂਜਾ ਸਾਰੀ ਜ਼ਿੰਦਗੀ ਤਰਸਦਾ ਰਹੇ ਕਿ ਮੈਂ ਵੀ ਅੰਮ੍ਰਿਤ ਨਾ ਛਕ ਸਕਿਆ। ਕਰਮੀ ਆਪੋ ਆਪਣੀ ਅੰਮ੍ਰਿਤ ਛਕ ਸਕਦੇ ਹੈ, ਲੇਕਿਨ ਮਰਿਆਦਾ ਇਸ ਲਈ ਬਣਾਈ, ਪੰਥ ਨੇ ਬਣਾਈ, ਇਹ ਮਰਿਆਦਾ ਪੰਥ ਹੈ, ਸਿਆਣੇ ਬਜ਼ੁਰਗਾਂ ਦੀ, ਗੁਰੂ ਸਾਹਿਬ ਦੇ ਵਕਤ ਦਾ ਫੈਸਲਾ ਨਹੀਂ। ਜਦੋਂ ਭਾਈ ਦਇਆ ਸਿੰਘ ਨੂੰ, ਭਾਈ ਦਇਆ ਰਾਮ ਨੂੰ, ਭਾਈ ਧਰਮ ਚੰਦ ਨੂੰ ਅੰਮ੍ਰਿਤ ਛਕਣ ਦਾ ਸਮਾਂ ਮਿਲਿਆ, ਜਦੋਂ ਉਹਨਾਂ ਨੇ ਸੀਸ ਅਰਪਣ ਕੀਤੇ, ਜਦੋਂ ਅੰਮ੍ਰਿਤ ਦਾ ਮਸਲਾ ਆਇਆ, ਉਦੋਂ ਗੁਰੂ ਨੇ ਆਖਿਆ ਪਹਿਲਾਂ ਆਪਣੀਆਂ ਪਤਨੀਆਂ ਨੂੰ ਨਾਲ ਲਿਆਓ ਤਾਂ ਅੰਮ੍ਰਿਤ ਛਕਾਵਾਂਗਾ। ਕਰਮੀ ਆਪੋ ਹਾਂ, ਪੰਥਕ ਤੌਰ ਤੇ ਫੈਸਲਾ ਬੜਾ ਵਾਜਬ ਹੈ, ਇਹਨੂੰ ਵੀ ਭੁਲਾਉਣਾ ਨਹੀਂ, ਕਿ ਬਜ਼ੁਰਗ ਵਿਦਵਾਨ ਜਿਹੜੇ ਫੈਸਲੇ ਕਰਦੇ ਨੇ ਉਹਨਾਂ ਦੀ ਮਾਨਤਾ ਵਿੱਚ ਆ ਕੇ ਜੀਵਨ ਨੂੰ ਸੁਖੈਨ ਕਰਨਾ ਵੀ ਸਾਡਾ ਆਪਣਾ ਫਰਜ਼ ਬਣਦਾ ਹੈ। ਇਹ ਵਕਤ ਦੀ ਸੋਝੀ ਸੀ, ਸੋਝੀ ਹੈ ਕਿ ਜੇ ਦੋਵਾਂ ਜੀਆਂ ਦਾ ਸੁਭਾਅ ਮਿਲਦਾ ਹੋਵੇਗਾ ਤਾਂ ਹੀ ਮਨ ਮਿਲਣਗੇ। ਜੇ ਦੋਵਾਂ ਦੀਆਂ ਆਦਤਾਂ ਜੀਵਨ ਦਾ ਮਿਆਰ ਹੀ ਵੱਖ ਹੋਵੇ, ਇੱਕ ਦੂਜੇ ਕੋਲੋਂ ਅਨੇਕਾਂ ਗੱਲਾਂ ਦੀ ਸੰਕੋਚ ਹੋ ਜਾਏਗੀ। ਤੇ ਜਿਸ ਘਰ ਵਿੱਚ ਦੋ ਜੀਆਂ ਦੀ ਅਭੇਦਤਾ ਮਨ ਤਨ ਕਰਕੇ ਨਾ ਹੋਵੇ ਉਹ ਕਦੀ ਘਰ ਸੁਖੀ ਨਹੀਂ ਵਸਦੇ। ਉਹਨਾਂ ਵਿੱਚ ਤ੍ਰੇੜ ਬਣੀ ਰਹਿੰਦੀ ਹੈ, ਉਹਨਾਂ ਵਿੱਚ ਦੁਬਧਾ ਬਣੀ ਰਹਿੰਦੀ ਹੈ, ਤਾਂ ਕਿ ਗੁਰਸਿੱਖ ਦਾ ਵਿਵਾਹ ਆਨੰਦ ਕਾਰਜ ਬਣ ਜਾਏ। ਇਸ ਲਈ ਦੋਹਾਂ ਦਾ ਮਨ ਤਨ ਕਰਕੇ ਸੁਮੇਲ ਜ਼ਰੂਰੀ ਹੈ। ਮੈਂ ਚਾਹੁੰਦਾ ਇਹਨਾਂ ਦਿਨਾਂ ਅੰਦਰ ਆਪਾਂ ਇਸ ਵਿਸ਼ੇ 'ਤੇ ਹੀ ਕੁਝ ਵਿਚਾਰ ਕਰੀਏ ਅਤੇ ਮੁੱਢਲੇ ਰੂਪ ਵਿੱਚ ਆਨੰਦ ਕਾਰਜ ਦੀ ਮੇਨ ਰਸਮ ਤੋਂ ਪਹਿਲਾਂ ਆਪਾਂ ਉਹਦਾ ਚੁਗਿਰ ਦਾ ਬੇਸ ਸਮਝ ਲਈਏ। ਮਨੁੱਖ ਨੇ ਗ੍ਰਿਸ਼ਤੀ ਕਿਉਂ ਹੋਣਾ, ਸਿੱਖ ਨੂੰ ਗ੍ਰਿਸ਼ਤੀ ਹੋਣ ਲਈ ਕਿਉਂ ਹੁਕਮ ਕੀਤਾ ਗਿਆ, ਗ੍ਰਿਸ਼ਤ ਤੋਂ ਲੋਕ ਕਿਉਂ ਡਰਦੇ ਸਨ, ਸਿੱਖ ਨੇ ਕਿਉਂ ਅਪਣਾਇਆ, ਗੁਰੂ ਨੇ ਬਖਸ਼ਿਸ਼ ਕਰਕੇ ਕਿਉਂ ਝੋਲੀ ਪਾਇਆ, ਇਸ ਵਿਵਾਹ ਕਾਰਜ ਦਾ ਆਨੰਦ ਕਾਰਜ ਕਿਉਂ ਪ੍ਰਗਟ ਹੋਇਆ। ਮੈਂ ਅਰਜ਼ ਕਰ ਰਿਹਾ ਸਾਂ ਸੁਮੇਲ, ਆਤਮਕ ਸੁਮੇਲ। ਬਾਬਾ ਕਬੀਰ ਜੀ ਨੇ ਇਹੋ ਗੱਲ ਐਗਜ਼ਾਮਪਲ ਵਜੋਂ ਰੱਬ ਵੱਲੋਂ ਵਰਤੀ। ਮੈਂ ਇੱਕ ਹੋਰ ਅਰਜ਼ ਕਰਾਂ, ਗੁਰਬਾਣੀ ਜਿਹੜੀ ਹੈ ਇਹਦੇ ਪ੍ਰਤੀ ਇੱਕ ਗੱਲ ਸਮਝਣੀ ਹੈ। ਪ੍ਰਥਾਇ ਸਾਖੀ ਮਾਂ ਪੁਰਖ ਬੋਲ ਰਹੇ ਸਾਂਝੀ ਸਗਲ ਜਹਾਨ ਨੇ, ਪ੍ਰਥਾਇ ਹੈ ਤੇ ਰੱਬ ਪ੍ਰਥਾਇ ਹੈ, ਆਤਮਾ ਤੇ ਪਰਮਾਤਮਾ ਦਾ ਸੁਮੇਲ ਹੈ। ਲੇਕਿਨ ਇੱਕ ਖਿਆਲ ਕਰਿਓ, ਸਰਗੁਣ ਤੇ ਨਿਰਗੁਣ ਵਿੱਚ ਕੀ ਭੇਦ ਹੈ? ਸਰਗੁਣ ਪ੍ਰਭੂ ਦਾ ਉਹ ਸਰੂਪ ਹੈ ਜਿਹੜਾ ਦਿਸਦਾ, ਨਿਰਗੁਣ ਉਹ ਸਰੂਪ ਹੈ ਜਿਹੜਾ ਦਿਸਦਾ ਨਹੀਂ, ਉਹ ਨਿਰਆਕਾਰ ਹੈ। ਉਹਦਾ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ ਹੈ। ਤੇ ਦੂਜੇ ਪਾਸੇ ਸਭ ਮੈਂ ਜੋਤ, ਜੋਤ ਹੈ ਸੋਏ ਹੈ, ਸਾਰਿਆਂ ਵਿੱਚ ਵਸ ਰਿਹਾ, ਮੈਂ ਜਿੱਧਰ ਦੇਖਣਾ ਸਹਿਸ ਮੂਰਤ ਨਨਾਇਕ ਤੋਂ ਹੀ, ਸਾਰੇ ਤੇਰੇ ਸਰੂਪ। ਹੁਣ ਉਸ ਸਰਗੁਣ ਸਰੂਪ ਨੂੰ ਨਿਰਗੁਣ ਨਾਲ ਜੋੜਨ ਲਈ, ਇਹ ਭੇਦ ਕਰਨ ਲਈ ਜ਼ਰੂਰੀ ਹੈ ਕਿ ਇੱਕ ਐਗਜ਼ਾਮਪਲ ਅਭੇਦਤਾ ਦੀ ਲਈ ਜਾਏ? ਬਸ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਕਨਸੈਪਟ ਵਿੱਚ। ਜੇ ਅਸੀਂ ਆਖਾਂਗੇ ਇਸ ਕੰਮ ਲਈ ਉਚਾਰਨ ਕੀਤਾ ਤੇ ਉਹਦੀ ਪ੍ਰੇਰਣਾ ਨਹੀਂ ਦੂਜੇ ਪਾਸੇ ਲਵਾਂਗੇ, ਫਿਰ ਸਾਡੇ ਨਾਲ ਸੰਬੰਧ ਟੁੱਟ ਜਾਏਗਾ, ਬਾਣੀ ਬਾਣੀ ਦਾ ਸੰਬੰਧ ਸਾਡੇ ਨਾਲ ਟੁੱਟ ਜਾਏਗਾ, ਤੇ ਬਾਣੀ ਸਰਵਕਾਲਿਕ ਵੀ ਨਹੀਂ ਰਹੇਗੀ। ਫਿਰ ਜਿਹੜੇ ਜਿਹੜੇ ਬਿਰਤਾਂਤ ਹੋਏ ਨੇ ਉਸੇ ਨਾਲ ਸੰਬੰਧਿਤ ਰਹਿ ਜਾਏਗੀ, ਪਰ ਬਾਣੀ ਕਿਉਂਕਿ ਚੌਂ ਯੁਗਾਂ ਵਿੱਚ ਸੱਚ ਹੈ, ਜਦ ਤੱਕ ਸੰਸਾਰ ਸ੍ਰਿਸ਼ਟੀ ਹੈ ਬਾਣੀ ਦੀ ਐਗਜ਼ਾਮਪਲ, ਬਾਣੀ ਦੀ ਅਗਵਾਈ ਜੀਵਨ ਲਈ ਹਮੇਸ਼ਾ ਬਣੀ ਰਹਿਣੀ ਹੈ, ਤੇ ਉਹ ਤਾਂ ਹੀ ਬਣੀ ਰਹਿਣੀ ਹੈ ਜਿਹਨੂੰ ਅਸੀਂ ਐਗਜ਼ਾਮਪਲ ਵਜੋਂ ਲਵਾਂਗੇ। ਰੱਬ ਦੇ ਪ੍ਰਭੂ ਆਤਮਕ ਪਰਮਾਤਮਕ ਪਿਆਰ ਦੀ ਭਾਵਨਾਵਾਂ ਵਿੱਚੋਂ ਜੀਵਨ ਨੂੰ ਉਸ ਮਿਆਰ ਤੱਕ, ਅਭੇਦਤਾ ਤੱਕ ਲਿਜਾਣ ਲਈ ਪਤੀ ਇਸਤਰੀ ਦੇ ਰੂਪ ਨੂੰ ਵੀ ਇੱਕ ਐਗਜ਼ਾਮਪਲ ਵਜੋਂ ਪੇਸ਼ ਕੀਤਾ। ਭਗਤ ਤੇ ਪ੍ਰਭੂ ਦੇ ਰੂਪ ਨੂੰ ਵੀ ਉਸੇ ਐਗਜ਼ਾਮਪਲ ਵਜੋਂ ਪੇਸ਼ ਕੀਤਾ। ਬਾਣੀ ਦੀ ਤੁਕ ਇੱਕ ਵਾਰ ਆਈ ਸੀ ਤੇ ਸਤਿਗੁਰੂ ਨੇ ਆਖਿਆ ਸੀ, ਕਹਿਣ ਲੱਗੇ ਜਿਸ ਘਰ ਵਿੱਚ ਸ਼ੁਭ ਗੁਣਾਂ ਵਾਲੀ, ਜਿਸ ਪਤੀ ਨੂੰ ਸ਼ੁਭ ਗੁਣਾਂ ਵਾਲੀ ਪਤਬਤਾ ਇਸਤਰੀ ਪ੍ਰਾਪਤ ਹੁੰਦੀ ਹੈ ਉਹਦਾ ਸੁਭਾਅ ਕੀ ਹੁੰਦਾ? ਇੱਕ ਵੱਖਰਾ ਵਿਸ਼ਾ ਆਪਾਂ ਇਹਨਾਂ ਦੋ ਸਮੇਂ ਅੰਦਰ ਵਿਚਾਰਾਂਗੇ। ਇੱਥੇ ਹੁਣ ਬਾਬਾ ਕਬੀਰ ਆਖ ਰਹੇ ਨੇ, ਕਹਿੰਦੇ ਨੇ ਮੈਂ ਹੈਰਾਨ ਇਸ ਗੱਲ ਤੇ ਹੁੰਦਾ ਕਿ ਜਿਹੜਾ ਜੋਗੀ ਜੰਗਲਾਂ ਵਿੱਚ ਇਸ ਖਿਆਲ ਨਾਲ ਘਰ ਬਾਰ ਛੱਡ ਕੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਇਸ ਖਿਆਲ ਨਾਲ ਗਿਆ ਹੈ ਕਿ ਮੈਂ ਪ੍ਰਭੂ ਪ੍ਰਾਪਤੀ ਕਰਨੀ ਹੈ, ਜੋਗੀ ਬਣੇ। ਬਾਬਾ ਕਬੀਰ ਕਹਿੰਦੇ ਨੇ ਮੈਂ ਜਦੋਂ ਤੇਰੇ ਵੱਲ ਦੇਖਣਾ, ਡੰਡਾ ਮੁੰਦਾ ਆਸਨ ਦੂਰ ਕਰ ਪਵਰੇ, ਡੰਡਾ ਮੁੰਦਾ ਖਿੰਥਾ ਭੇਖ ਧਾਰੀ। ਅੱਗੇ ਜਾ ਕੇ ਆਖਦੇ ਨੇ आसन पावर दूर कर बौरे छोड़ कपट नित हार भज बौरे जिस तू जाचे जिस तू जाचे सो तेरे पवन भोगी कहे कबीर कैसो जग जोगी कहन लगे जिन्हू मिलना चाहना वो ते भोगी है पत्ते पत्ते विच रव के हर एक जीव विच वस के भोग पिया भोगदा है वो तां ग्रिस्ती है उनका इन्ना वड्डा घर है उनकी इन्नी वड्डी संतान परिवार है उनके कोल सारियां दा फिक्र भी है सब नू कपड़ा भी दे रहा है रोजी भी दे रहा है जिन जियो पिंड मुख नक दिया वर्तन को खानी पानी अन्न खाना कपड़ पहनन दिया इन्ना कुछ सारियां नू पिया दिंदा पिता वन ਇੰਨਾ ਵੱਡਾ ਦ੍ਰਿਸ਼ਟੀ ਹੈ ਤੇ ਤੂੰ ਉਹਨੂੰ ਮਿਲਣਾ ਚਾਹੁੰਦਾ ਤੇਰਾ ਹੁੰਦਾ ਸੁਭਾਅ ਨਹੀਂ ਮਿਲਦਾ ਤੂੰ ਤੇ ਸਭ ਕੁਝ ਤਿਆਗੀ ਫਿਰਨਾ ਉਹ ਤਿਆਗੀ ਨਹੀਂ ਤੂੰ ਸਭ ਕੁਝ ਤਿਆਗੀ ਬੈਠਾ ਤੇਰਾ ਹੁੰਦਾ ਸੁਭਾਅ ਹੀ ਨਹੀਂ ਮਿਲਦਾ ਤੇਰੀਆਂ ਉਹਦੀਆਂ ਆਦਤਾਂ ਹੀ ਨਹੀਂ ਮਿਲਦੀਆਂ ਇਸ ਲਈ ਪਲਿਆ ਪਹਿਲੀ ਗੱਲ ਇੱਕ ਸਮਝ ਲੈ ਉਸ ਵੱਡੇ ਗ੍ਰਿਸ਼ਤ ਨੂੰ ਮਿਲਣ ਵਾਲੇ ਨੂੰ ਕਦੀ ਵੀ ਐਸਾ ਤਿਆਗੀ ਨਹੀਂ ਬਣਨਾ ਚਾਹੀਦਾ ने आखिया मैं ग्रस्त नू पहल देना भाई साहब भाई गुरदास जी ने भी एक थामे बड़ी खूबसूरत गल आखी कहन लगे जैसे मच्छ कच्छ हंस मुक्ता पखान अमृत बिरख प्रकाश उद्दत सैमानिए ਭਾਵੇਂ ਮੱਛੀਆਂ ਨੇ ਭਾਵੇਂ ਕੱਛੂ ਨੇ ਭਾਵੇਂ ਹੰਸ ਨੇ ਭਾਵੇਂ ਮੁਕਤਾ ਮੋਤੀ ਆਦਿ ਹੀਰੇ ਨੇ ਤੇ ਭਾਵੇਂ ਪੱਥਰ ਨੇ ਭਾਵੇਂ ਅੰਮ੍ਰਿਤ ਹੈ ਤੇ ਭਾਵੇਂ ਬਿਖ ਹੈ ਇਹ ਸਾਰੀਆਂ ਚੀਜ਼ਾਂ ਸਾਗਰ ਵਿੱਚੋਂ ਹੀ ਪੈਦਾ ਹੋਈਆਂ ਨੇ ਜੇ ਭਲਾ ਕੋਈ ਮਨੁੱਖ ਆਖੇ ਇਸ ਸਾਗਰ ਵਿੱਚੋਂ ਬਿਖ ਪੈਦਾ ਹੋਈ ਹੈ ਇਸ ਲਈ ਸਾਗਰ ਹੀ ਨਹੀਂ ਹੋਣਾ ਚਾਹੀਦਾ ਸਾਗਰ ਤੋਂ ਨਫ਼ਰਤ ਕਰਨ ਲੱਗ ਪਏ ਇਹਦੇ ਵਿੱਚੋਂ ਜ਼ਹਿਰ ਪੈਦਾ ਹੋਈ ਹੈ ਉਹ ਭਲਿਆ ਅੰਮ੍ਰਿਤ ਵੀ ਤਾਂ ਇਸੇ ਚੋਂ ਪੈਦਾ ਪੁਰਾਤਨ ਕਹਾਣੀ ਮੁਤਾਬਕ ਮਿਥਾਸ ਮੁਤਾਬਕ ਉਹ ਵੀ ਤਾਂ ਇਸੇ ਵਿੱਚੋਂ ਪੈਦਾ ਮੈਂ ਅਰਜ਼ ਕੀਤੀ ਸੀ ਬਾਣੀ ਵਿੱਚ ਐਗਜ਼ਾਮਪਲ ਉਹ ਵੀ ਤਾਂ ਇਸ ਪੈਦਾ ਹੋਇਆ ਜਿਹਦੇ ਵਿੱਚ ਮੱਛੀਆਂ ਕੱਛੂ ਕੁੰਮੇ ਨੇ ਤਾਂ ਹੰਸ ਦਾ ਵੀ ਤਾਂ ਇਸੇ ਨਾਲ ਸੰਬੰਧ ਹੈ ਮੋਤੀ ਵੀ ਤਾਂ ਉਹਦੇ ਲਈ ਇਸੇ ਵਿੱਚ ਨੇ ਜਿਹਦੇ ਵਿੱਚ ਪਖਾਣ ਨੇ ਪੱਥਰ ਨੇ ਤਾਂ ਹੀਰੇ ਵੀ ਤਾਂ ਇਸੇ ਵਿੱਚ ਨੇ ਲਈ ਇੱਕੋ ਸਮੁੰਦਰ ਹੈ ਇੱਕੋ ਸਾਗਰ ਹੈ ਇਹਦੇ ਵਿੱਚੋਂ ਸਾਰਾ ਕੁਝ ਮਿਲਦਾ ਜਿੰਨੇ ਕੁਝ ਹੈ ਸਾਰੇ ਕੁਝ ਇਸੇ ਦੇ ਮੁਹਤਾਜ ਨੇ ਇਸ ਲਈ ਉਸ ਸਾਗਰ ਤੋਂ ਨਫ਼ਰਤ ਨਾ ਕਰ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ ਪੈਸਾ ਅੱਗੇ ਜਾ ਕੇ ਫਿਰ ਹੋਰ ਐਗਜ਼ਾਮਪਲ ਦਿੰਦੇ ਨੇ ਕਹਿੰਦੇ ਨੇ ਭਾਜਨ ਵਿਪਤ ਜੈਸੇ ਏਕ ਮ੍ਰਿਤਕ ਸੇ ਮ੍ਰਿਤਕ ਤੋਂ ਭਾਵ ਇੱਥੇ ਹੈ ਮਿੱਟੀ ਕਿਉਂਕਿ ਸਰੀਰ ਜਦੋਂ ਮਰਦਾ ਮਿੱਟੀ ਹੋ ਜਾਂਦਾ ਜਨਮ ਵੀ ਮਿੱਟੀ ਤੋਂ ਲੈਂਦਾ ਮੁੜ ਮਿੱਟੀ ਤੇ ਪ੍ਰਵੇਸ਼ ਕਰ ਜਾਂਦਾ ਧਰਤੀ ਮਿੱਟੀ ਹੈ ਕਹਿੰਦੇ ਨੇ ਕੁਮਾਰ ਨੇ ਬਹੁਤ ਸਾਰੇ ਬਰਤਨ ਬਣਾਉਣੇ ਸਨ ਵੱਖ ਵੱਖ ਬਣਾਏ ਇਸ ਇੱਕੋ ਮਿੱਟੀ ਤੋਂ ਜਿਵੇਂ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਕਾਹੂ ਮੈਂ ਮੋਤੀ ਮੁਕਤਾ ਹਲ ਕਾਹੂ ਵਿਆਦ ਲਗਾਈ ਪਰ ਉਸੇ ਮਿੱਟੀ ਤੋਂ ਪੈਦਾ ਹੋਏ ਕਹਿਣ ਲੱਗੇ ਇੱਥੇ ਬਸ ਨਹੀਂ ਇੱਕ ਖਿਆਲ ਕਰੀ ਔਰ ਜਿੰਨੇ ਤੂੰ ਵਿੰਜਨ ਭੋਜਨ ਛਕ ਰਹੇ ਹੋ ਉਹ ਵੀ ਸਾਰੇ ਇਸ ਮਿੱਟੀ ਤੋਂ ਧਰਤੀ ਤੋਂ ਪੈਦਾ ਹੁੰਦੇ ਨੇ ਹੈ ਇੱਕੋ ਧਰਤੀ ਇਹ ਜਿੰਨੇ ਜੀਵਾਂ ਦੇ ਖਾਣ ਦੇ ਭੋਜਨ ਨੇ ਉਹ ਵੀ ਇਸੇ ਤੋਂ ਪਹਿਨਣ ਦੇ ਚੀਜ਼ਾਂ ਵੀ ਇਸੇ ਤੋਂ ਪੈਦਾ ਹੁੰਦੀਆਂ ਨੇ ਇੱਕ ਮਿੱਟੀ ਹੈ ਜਿਹੜੇ ਇੰਨੀਆਂ ਚੀਜ਼ਾਂ ਦੇ ਵੱਖ ਵੱਖ ਰੂਪ ਦੇ ਰਹੀ ਹੈ ਜੇ ਇੱਕ ਮਿੱਟੀ ਖਤਮ ਹੋ ਜਾਏ ਇੱਕ ਧਰਤੀ ਖਤਮ ਹੋ ਜਾਏ ਕੁਛ ਵੀ ਨਾ ਹੋਵੇ ਸ਼ਾਇਦ ਨੇ ਹਰ ਚੀਜ਼ ਤੇ
ਤੀਸਰੀ ਥਾਵੇਂ ਫਿਰ ਜਾ ਕੇ ਸਪਸ਼ਟ ਕਰਦੇ ਨੇ, ਕਹਿੰਦੇ ਨੇ ਇਸੇ ਤਰ੍ਹਾਂ ਇੱਕ ਖਿਆਲ ਕਰੀ ਤੈਸੇ ਦਰਸ਼ਨ ਬਹੁ ਵਰਨ ਆਸ਼ਰਮ ਧਰਮ, ਤੈਸੇ ਦਰਸ਼ਨ ਬਹੁ ਵਰਨ ਆਸ਼ਰਮ ਧਰਮ, ਸਕਲ ਗ੍ਰਸਤ ਸੀ ਸ਼ਾਖਾ ਕਰਮਾਨੇ। ਇਹ ਸਾਰੇ ਗ੍ਰਸਤ ਦੀ ਸ਼ਾਖਾ ਨੇ, ਤੇ ਸ਼ਾਖਾ ਕਿਸੇ ਮੂਲ ਵਿੱਚੋਂ ਪੈਦਾ ਹੁੰਦੀਆਂ। ਇਹਦਾ ਮਤਲਬ ਜਿੰਨੇ ਧਰਮ ਨੇ, ਜਿੰਨੇ ਆਸ਼ਰਮ ਨੇ, ਜਿੰਨੇ ਵਰਨ ਨੇ, ਜਿੰਨੇ ਦਰਸ਼ਨ ਨੇ, ਸਾਰੇ ਉਹ ਗ੍ਰਸਤ ਦੀ ਸ਼ਾਖਾ ਨੇ। ਇਹਨਾਂ ਸਾਰਿਆਂ ਦਾ ਮੂਲ ਇਹੋ। ਜੇ ਕੋਈ ਤਿਆਗੀ ਬੀਆਬਾਨ ਜੰਗਲਾਂ ਵਿੱਚ ਬੈਠਾ ਹੈ, ਉਹ ਵੀ ਕਿਸੇ ਗ੍ਰਸਤੀ ਦੇ ਘਰ ਜਾਣਾ ਲੈ ਕੇ ਗਿਆ। ਜੇ ਭਲਾ ਗ੍ਰਸਤੀ ਨਾ ਹੋਵੇ, ਕੋਈ ਸਾਧੂ ਪੈਦਾ ਹੋਵੇ, ਜੇ ਭਲਾ ਗ੍ਰਸਤੀ ਨਾ ਹੋਵੇ, ਕੋਈ ਸੰਨਿਆਸੀ ਪੈਦਾ ਹੋਵੇ, ਜੇ ਗ੍ਰਸਤੀ ਨਾ ਹੋਵੇ, ਕੋਈ ਯੋਗੀ ਪੈਦਾ ਹੋਵੇ, ਜੇ ਗ੍ਰਸਤੀ ਨਾ ਹੋਵੇ, ਕੋਈ ਭਗਤ ਪੈਦਾ ਹੋਵੇ, ਕੋਈ ਰਾਜਾ ਪੈਦਾ ਹੋਵੇ। ਕਹਿਣ ਲੱਗੇ ਇਹਨਾਂ ਸਾਰਿਆਂ ਧਰਮਾਂ ਦਾ ਮੂਲ ਰੂਪ ਧਰਮ ਜਿਹੜਾ ਹੈ ਉਹ ਤਾਂ ਗ੍ਰਸਤ ਹੈ। ਬਾਕੀ ਜਿੰਨੇ ਧਰਮ ਨੇ ਉਹ ਸਾਰੇ ਇਹਦੀਆਂ ਸ਼ਾਖਾ ਨੇ, ਇਹਦੇ ਵਿੱਚੋਂ ਜਨਮ ਲੈਣ ਵਾਲੇ ਨੇ। ਕਹਿਣ ਲੱਗੇ ਜੇ ਭਲਾ ਸ਼ਾਖਾ ਟਾਹਣੀ ਆਪਣੇ ਨਾਲ ਲੱਗੇ ਹੋਏ ਫੁੱਲਾਂ ਅਤੇ ਫਲਾਂ ਨੂੰ ਦੇਖ ਕੇ ਇੰਨੀ ਅਭਿਮਾਨੀ ਹੋ ਜਾਏ ਅਤੇ ਆਖੇ ਮੂਲ ਕੀ ਚੀਜ਼ ਹੈ ਮੇਰੇ ਮੁਕਾਬਲੇ, ਮੂਲ ਕੀ ਚੀਜ਼ ਹੈ। ਅੱਜ ਸਾਧੂ ਆਖਦਾ ਗ੍ਰਸਤੀ ਕੌਣ ਨੇ, ਕਦੀ ਆਖਦਾ ਸੀ ਗ੍ਰਸਤੀ, ਹੁਣ ਵੀ ਆਖ ਰਿਹਾ, ਆਪਣੇ ਆਪ ਨੂੰ ਮਹਾਨ ਸਮਝਦਾ ਹੈ। ਤੇ ਉਹਨੇ ਉਹ ਮਹਾਨਤਾ ਵਾਲਾ ਜਿਹੜਾ ਭਰਮ ਸੀ ਨਾ, ਉਹ ਗ੍ਰਸਤੀਆਂ ਦੇ ਅੰਦਰ ਵੀ ਪੈਦਾ ਕਰ ਦਿੱਤਾ ਹੈ। ਗ੍ਰਸਤੀਆਂ ਨੂੰ ਆਪਣੇ ਆਪ 'ਤੇ ਉਹ ਮਹਾਨ ਭਰੋਸਾ ਵਿਸ਼ਵਾਸ ਹੀ ਨਹੀਂ ਕਿ ਗ੍ਰਸਤੀ ਜਦੋਂ ਗੁਰਮਤ ਦੇ ਘੇਰੇ ਵਿੱਚ ਆ ਜਾਂਦਾ ਹੈ ਕਿੱਡਾ ਮਹਾਨ ਹੋ ਜਾਂਦਾ। ਸਿਰਫ ਜ਼ਰੂਰਤ ਇਹ ਹੈ ਕਿ ਗ੍ਰਸਤ ਦਾ ਮੂਲ ਜਿਹੜਾ ਹੈ ਉਹ ਰੋਗੀ ਨਾ ਹੋਵੇ, ਤੰਦਰੁਸਤ ਹੋਵੇ। ਜਦੋਂ ਮੂਲ ਰੋਗੀ ਹੋ ਜਾਂਦੇ ਨੇ, ਜਦੋਂ ਜੜ ਰੋਗੀ ਹੋ ਜਾਂਦੀ ਹੈ, ਉਹਦੇ ਵਿੱਚੋਂ ਹਰ ਨਿਕਲੀ ਹੋਈ ਸ਼ਾਖਾ ਰੋਗੀ ਹੋ ਜਾਂਦੀ, ਹਰ ਪੱਤੇ ਰੋਗੀ ਹੋ ਜਾਂਦੇ, ਹਰ ਫੁੱਲ ਰੋਗੀ ਹੋ ਜਾਂਦੇ, ਹਰ ਫਲ ਰੋਗੀ ਹੋ ਜਾਂਦੇ। ਗੁਰੂ ਕਹਿੰਦੇ ਜਿੰਨੇ ਸੰਸਾਰ ਦੇ ਧਰਮ ਨੇ, ਜਿੰਨੇ ਸੰਸਾਰ ਦੀਆਂ ਹੋਰ ਸ਼ਾਖਾ ਨੇ, ਸਾਰੀਆਂ ਇਸ ਮੂਲ ਰੂਪੀ ਗ੍ਰਸਤ ਵਿੱਚੋਂ ਜਨਮ ਲੈ ਕੇ ਆਈਆਂ ਨੇ। ਇਸੇ ਲਈ ਭਾਈ ਸਾਹਿਬ ਨੇ ਦੂਸਰੀ ਪੌੜੀ ਵਿੱਚ ਵੀ ਆਖਿਆ, ਕਹਿਣ ਲੱਗੇ ਗਿਆਨਨ ਮੈਂ ਗਿਆਨ, ਧਿਆਨਨ ਮੈਂ ਧਿਆਨ, ਗੁਰ ਸਗਲ ਧਰਮ ਮੈਂ, ਗ੍ਰਸਤ ਪ੍ਰਧਾਨ ਹੈ। ਇਸੇ ਲਈ ਹੁਕਮ ਕਰ ਦਿੱਤਾ ਸਿੱਖ ਗ੍ਰਸਤੀ ਹੋਵੇਗਾ। ਮੇਰਾ ਰੱਬ ਵੀ ਗ੍ਰਸਤੀ ਹੈ, ਮੇਰਾ ਗੁਰੂ ਵੀ ਗ੍ਰਸਤੀ ਹੈ, ਸਿੱਖ ਵੀ ਗ੍ਰਸਤੀ ਹੋਵੇ। ਹੁਣ ਵਿਵਾਹ ਕਾਰਜ ਕੀ ਹੈ, ਵਿਵਾਹ ਕਾਰਜ ਕੀ ਹੈ? ਗ੍ਰਸਤ ਆਸ਼ਰਮ ਵਿੱਚ ਪ੍ਰਵੇਸ਼ ਕਰਨ ਦਾ ਇੱਕ ਦਰਵਾਜ਼ਾ। ਹੁਣ ਮੁਸ਼ਕਲ ਇਹ ਬਣ ਗਈ, ਜਿਨ੍ਹਾਂ ਲੋਕਾਂ ਨੇ ਅੰਦਰ ਪ੍ਰਵੇਸ਼ ਕੀਤਾ, ਕੁਛ ਤੇ ਅੰਦਰੋਂ ਜਨਮ ਲੈ ਕੇ ਉਹ ਪਛਾਣ ਨਾ ਸਕੇ, ਸੰਭਾਲ ਨਾ ਸਕੇ। ਬਲਕਿ ਗੁਰੂ ਨੇ ਬਾਣੀ ਅੰਦਰ ਇਸ ਲਈ ਆਖ ਦਿੱਤਾ, ਅਨੇਕਾਂ ਪੱਖਾਂ ਤੋਂ ਬੜਾ ਸਪਸ਼ਟ ਕੀਤਾ। ਕਹਿਣ ਲੱਗੇ ਜਿਹੜੇ ਮੈਂ ਜੋਗੀ ਬਣਦੇ ਵੇਖੇ ਨੇ ਉਹ ਇਸ ਲਈ ਨਹੀਂ ਕਿ ਉਹ ਗ੍ਰਸਤ ਤੋਂ ਦੁਖੀ ਸਨ, ਇਸ ਲਈ ਨਹੀਂ ਕਿ ਜੋਗੀ ਬਣ ਕੇ ਉਹਨਾਂ ਨੂੰ ਸੁੱਖ ਮਿਲ ਗਿਆ, ਬਲਕਿ ਉਹ ਬੁਜ਼ਦਿਲ, ਕਮਜ਼ੋਰ ਅਤੇ ਮਖੱਟੂ ਸਨ। ਮਖੱਟੂ ਦਾ ਮਤਲਬ ਹੁੰਦਾ ਜਿਹੜੇ ਕਮਾਈ ਨਾ ਕਰ ਸਕਦੇ ਹੋਣ, ਵਿਹਲੀਆਂ ਖਾਣ ਵਾਲੇ ਹੋਣ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮਖੱਟੂ ਹੋਏ ਕੇ ਕੰਨ ਪੜਾਏ, ਮਖੱਟੂ ਹੋਏ ਕੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਮਖੱਟੂ ਹੋਏ ਕੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਗੁਰ ਪੀਰ ਸਦਾਏ ਮੰਗਣ ਜਾਏ। ਉਹ ਤਾਂ ਮਖੱਟੂ ਹੈ, ਨਾਲ ਖਾਏ ਕਿ ਛੱਥੋਂ ਦੇਹ ਵਾਲੀ ਸ਼ਕਤੀ ਉਹਦੇ ਕੋਲ ਕੋਈ ਨਹੀਂ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਏ ਦੀ ਉਹਦੇ ਕੋਲ ਜ਼ਰੂਰਤ ਕੋਈ ਨਹੀਂ। ਉਹਨੇ ਇਸ ਕਾਲ ਖਾਏ ਦੀ ਉਸ ਕਿਰਤ ਕਰਨ ਦੀ ਗੁਰੂ ਨਾਨਕ ਦੀ ਸਤਿਗੁਰ ਦੀ ਦਿੱਤੀ ਹੋਈ ਗੁਰਮਤ ਦੇ ਘੇਰੇ ਤੋਂ ਬਾਹਰ ਨਿਕਲ ਕੇ ਵਿਹਲੀਆਂ ਖਾਣ ਲਈ ਕੀਤਾ ਕੀ ਅਤੇ ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਘਰ ਘਰ ਦਰਵਾਜ਼ੇ ਦਰਵਾਜ਼ੇ ਮੰਗਣ ਚੜ੍ਹ ਪਿਆ। ਅਤੇ ਫਿਰ ਸੋਚਿਆ ਸੂ ਮੰਗਣ ਗਏ ਮਨੁੱਖ ਨੂੰ ਕਦੀ ਸਤਿਕਾਰ ਨਹੀਂ ਮਿਲਦਾ, ਮੰਗਤ ਮਨੁੱਖ ਨੂੰ ਕਦੀ ਮਾਣ ਨਹੀਂ ਮਿਲਦਾ। ਬਾਣੀ ਵਿੱਚ ਆਖਿਆ ਲੋਕ ਧਿਕਾਰ ਕਹੇ ਮੰਗਤ ਜਨ, ਫੈਸਲਾ ਬਾਣੀ ਦੱਸ, ਲੋਕ ਧਿਕਾਰ ਕਹੇ ਮੰਗਤ ਜਨ, ਮੰਗਤ ਮਾਣ ਨਾ ਪਾਇਆ, ਮੰਗਣ ਵਾਲੇ ਨੂੰ ਕਦੀ ਮਾਣ ਨਹੀਂ ਮਿਲਦਾ। ਹੁਣ ਇਹ ਇੱਕ ਹੋਰ ਅਗਲੀ ਚਲਾਕੀ ਤੇ ਚਲਾ ਗਿਆ। ਪਹਿਲੇ ਤੇ ਇਸਨੇ ਮਖੱਟੂ ਰਹਿਣ ਲਈ ਮੈਨੂੰ ਖੱਟ ਘਾਲ ਕੇ ਕਮਾਈ ਕਰਕੇ ਨਾ ਖਾਣਾ ਪਵੇ ਪਹਿਨਣਾ ਪਵੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾ ਸੰਭਾਲਣੀਆਂ ਪੈਣ। ਉਹ ਭਲਿਆ ਜੇ ਤੇਰੇ ਵਰਗੇ ਹੀ ਸਾਰੇ ਹੋ ਜਾਣ, ਸੰਸਾਰ ਹੁਣ ਤੱਕ ਕਦੋਂ ਦਾ ਸਮਾਪਤ ਹੋ ਜਾਂਦਾ। ਉਸ ਮੇਰੇ ਰੱਬ ਦੀ ਰਚਨਾ ਚਲਦੀ ਕਿਵੇਂ ਰਹਿੰਦੀ, ਉਹਨੇ ਚਲਦੀ ਰੱਖਣ ਲਈ ਗ੍ਰਸਤੀ ਪੈਦਾ ਕੀਤਾ ਹੈ। ਗੁਰੂ ਆਖ ਰਹੇ ਨੇ ਵਾਹਿਗੁਰੂ ਤੇਰੀ ਸਭ ਰਚਨਾ, ਤੇ ਉਸ ਰਚਨਾ ਨੂੰ ਤਰਤੀਬ ਦੇ ਦਿੱਤੀ ਹੈ ਤਾਂ ਕਿ ਇਹ ਰਚਨਾ ਚੱਲਦੀ ਰਹੇ, ਚਲਦੀ ਰਹੇ। ਜੇ ਤੇਰੇ ਖਿਆਲਾਂ ਦੇ ਸਾਰੇ ਹੋ ਜਾਂਦੇ ਤਾਂ ਸੰਸਾਰ ਨਾ ਚੱਲ ਸਕਦਾ। ਪਰ ਕਿੱਡੀ ਅਜੀਬ ਘਟਨਾ ਹੈ, ਕੈਸਾ ਸ਼ਾਰਪ ਦਿਮਾਗ ਸੀ ਉਹ ਮਨੁੱਖ। ਪਹਿਲਾਂ ਤਾਂ ਮਖੱਟੂ ਰਹਿਣ ਲਈ ਗ੍ਰਸਤ ਤਿਆਗ ਕੇ ਜੰਗਲਾਂ ਨੂੰ ਚਲਾ ਗਿਆ, ਕੰਨ ਵਿੱਚ ਮੁੰਦਰਾ ਪਾ ਲਈਆਂ, ਜੋਗੀ ਬਣ ਗਿਆ, ਸੰਨਿਆਸੀ ਬਣ ਗਿਆ। ਹੁਣ ਸੋਚੀਏ ਸੂ ਮੰਗ ਕੇ ਖਾਣਾ, ਲੋੜਾਂ ਤਾਂ ਹਰ ਮਨੁੱਖ ਦੀਆਂ ਨਾਲ ਨੇ, ਮੰਗ ਕੇ ਖਾਣਾ ਪੈਣਾ, ਤੇ ਮੰਗਤ ਨੂੰ ਕਦੀ ਮਾਣ ਨਹੀਂ ਮਿਲਦਾ, ਮੰਗਤ ਨੂੰ ਮਾਣ ਨਹੀਂ ਮਿਲਦਾ। ਹੁਣ ਅਗਲੀ ਚਲਾਕੀ ਇਹ ਕੀਤੀ ਕਿ ਜਿਨ੍ਹਾਂ ਕੋਲੋਂ ਮੰਗਤਾ ਬਣ ਕੇ ਜਾ ਕੇ ਕੁਝ ਲੈਣਾ ਹੈ ਖਾਣਾ ਹੈ, ਮਤ ਕਿਤੇ ਐਸਾ ਨਾ ਹੋਏ ਉਹ ਮੈਨੂੰ ਮਾਣ ਸਨਮਾਨ ਨਾਲ ਨਾ ਦੇਖਣ, ਮੰਗਤਾ ਸਮਝ ਕੇ ਤਿਰਕਾਰਾਂ ਪਾਉਣ, ਉਹਨਾਂ ਦੇ ਮਨ ਵਿੱਚ ਇੱਕ ਭਰਮ ਕਰ ਪੈਦਾ ਕਰ ਦਿੱਤਾ ਜਾਏ ਜਿਨ੍ਹਾਂ ਨੇ ਘਰ ਛੱਡਿਆ ਅਸਲ ਮਹਾਨ ਉਹ ਨੇ। ਇੱਥੋਂ ਆ ਪੈਦਾ ਹੋਈ ਜਿਹੜੇ ਸੈਂਕੜੇ ਡੇਰੇ ਚੱਲਦੇ ਨੇ ਨਾ, ਜਿਹੜੇ ਸੈਂਕੜੇ ਭੇਖ ਚੱਲ ਰਹੇ ਨੇ, ਉਹਦਾ ਕਾਰਨ ਹੈ ਉਹ ਭਰਮ ਪੈਦਾ ਕਰ ਦਿੱਤੇ ਗ੍ਰਸਤੀ ਦੇ ਮਨ ਦੇ ਵਿੱਚ। ਭਰਮ ਨਾਲ ਇੱਕ ਕਮਜ਼ੋਰੀ ਪੈਦਾ ਕਰ ਦਿੱਤੀ ਕਿ ਗ੍ਰਸਤੀ ਗੁਨਾਹਗਾਰ, ਇਹ ਮਹਾਨ, ਇਹ ਰੱਬ ਨੂੰ ਮਿਲੇ ਹੋਏ, ਇਹ ਰੱਬ ਦੇ ਨੇੜੇ। ਇਸ ਲਈ ਕਿਸੇ ਮੰਗਦੇ ਨੂੰ ਵੀ ਮਾਣ ਦਿੱਤਾ ਜਾਏ, ਆਏ ਨੂੰ ਮੱਥੇ ਟੇਕ ਆਇਆ ਹੁੰਦਾ ਮੰਗਣ ਵਾਸਤੇ, ਲੋਕ ਨੂੰ ਮੱਥੇ ਟੇਕੀ ਜਾਂਦੇ, ਆ ਦਰਵਾਜ਼ੇ ਤੇ ਰਾਹ ਜਾਂਦੇ ਆ, ਸਾਡੇ ਕੋਲ ਕੋਈ ਮੰਗਤਾ ਮੰਗੇ ਅਸੀਂ ਕਿਸੇ ਨੂੰ ਮਾਣ ਨਹੀਂ ਦਿੰਦੇ। ਇੱਕ ਦਰਵਾਜ਼ੇ ਤੇ ਗੋਲ ਪੱਗ ਤੇ ਲੰਬਾ ਚੋਲਾ ਪਾ ਕੇ ਮੰਗਤਾ ਆ ਜਾਏ, ਉਸ ਮੱਥੇ ਟੇਕ ਬਦਲ ਗਿਆ, ਇੱਕ ਭਰਮ ਪੈਦਾ ਕਰ ਦਿੱਤਾ, ਇੱਕ ਭੁਲੇਖਾ ਪੈਦਾ ਕਰ ਦਿੱਤਾ। ਗੁਰੂ ਨੇ ਉਹ ਭੁਲੇਖਾ ਦੂਰ ਕੀਤਾ, ਕਹਿਣ ਲੱਗੇ ਉਹ ਭਲਿਆ ਮੰਗਣ ਜਿਹੜਾ ਗੁਰੂ ਪੀਰ ਸਦਾ ਤੇ, ਜਿਹੜਾ ਆਪਣੇ ਆਪ ਨੂੰ ਸਾਧੂ ਅਖਵਾ ਕੇ, ਮਹਾਂਪੁਰਸ਼ ਅਖਵਾ ਕੇ, ਰੱਬ ਦਾ ਰੂਪ ਅਖਵਾ ਕੇ, ਬ੍ਰਹਮ ਗਿਆਨੀ ਅਖਵਾ ਕੇ ਫਿਰ ਦਰਵਾਜ਼ੇ ਤੇ ਮੰਗਣ ਆਉਂਦਾ, ਉਹਨੂੰ ਕਦੀ ਮੱਥਾ ਨਾ ਟੇਕੀ। ਫੈਸਲਾ ਸੀ ਗੁਰ ਪੀਰ ਸਦਾ, ਗੁਰ ਪੀਰ ਸਦਾ ਮੰਗਣ ਜਾਏ, ਗੁਰ ਪੀਰ ਸਦਾ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਐ ਪਾਏ। ਫੈਸਲਾ ਬਣ ਗਿਆ ਗੁਰ ਪੀਰ ਸਦਾ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਐ ਪਾਏ, ਇਸ ਭੇਖੇ ਥਾਵੋ ਗ੍ਰਹਿ ਭਲਾ। ਲਓ ਆ ਸਮਝ ਲਓ, ਇਹੀ ਗੁਰੂ ਦਾ ਫੈਸਲਾ। ਸਿੱਖ ਨੇ ਕਿਉਂ ਗ੍ਰਸਤੀ ਪਾਈ ਤੇ ਇਸ ਵਿਵਾਹ ਦੇ ਦਰਵਾਜ਼ੇ ਵਿੱਚ ਪ੍ਰਵੇਸ਼ ਕਰਕੇ ਆਸ਼ਰਮ ਵਿੱਚ ग्रस्त आश्रम विच क्यों पुजना। हुण आपां आउण वाले समय विच ए विचार करनी कि उस आश्रम विच की है, उथों जिहड़े भजे ने लोग ओ क्यों भजे ने, गुरमत की दुनिया विच गुरमत के घेरे विच आके गुरमत की अगवाई विच जदों विवाह आनंद कारज बन जाता है फिर उसे ही आश्रम विच उन्हां नूं की मिलता है। आ दो चीज़ां साड़ी समझ फिर आप अगे तुरंगे ते आनंद कारज की रस्म की फिर इन्दे एक एक शब्द नाल सानू ओ गुरमती लागे की गल किवें समझाई जाती है, क्योंकि गुरमती लागे नाल ही आनंद कारज बनना है, गुरमती लागे नाल ही ग्रस्त सुखां दा समान बनना है। कुछ लोग वो भी ने जिन्होंने अंदरों दौड़ना शुरू कर दिता सी, उन्होंने विवाह के दरवाजे राही ग्रस्त आश्रम विच प्रवेश करना तो कितने रह गया, दौड़ना शुरू कर दिता सी। पर गुरु कहिंदे ने आ मैं तैनूं गुरमत दा पल्ला फड़ा के अंदर ले जाना चाहना, क्योंकि एहो ही संसार जिन्हों तू वेख के भज रहे हैं, मैं तेन समझा देना चाहना ए विश संसार तुम जे देख दे, ए विश संसार तुम जे देख दे, एहो हर का रूप है, हर रूप नदरी आया। एक वर्ष की सी एक ख्याल करो, गुरु ख्याल बदलता है, जे अपना पुत्र समझ के पाल रहे हैं ता तू किसे मोह विच है, ते जे उसे पुत्र दी प्रतिपालना करन लगे हैं सोच रहे हैं मेरे रब ने मेरे प्रभु ने यह जीव मैनू सेवा लई भेजी है, ये बख्शिश करके ये सेवा बख्शी है, ते मैं ये अपना पुत्र दे मोह विच आके इनू नहीं पाल रहा, मेरे प्रभु वालों बख्शी हुई सेवा दा फर्ज ड्यूटी निभा रहा है। ओ, पुत्र दी पालना भी एक भगती बन जाएगी, पालना पुत्र दी हो रही होगी, एक पुत्र मोह विच कर रहा है, एक इस ख्याल ते इस प्रभाव हेठ कर रहा है कि मैं पुत्र मोह विच नहीं, माई बाप पुत्र सब हर के किए, माई बाप पुत्र सब हर के किए, सब ना को संबंध हर कर दिए, एक पुत्र समझ के कर रहे पुत्र मोह विच, एक सेवा कर रहे है मेरे रब ने बख्शिश करके इस जीव की सेवा मैंने बख्शी, बस बदल गया काम ओ ही हो रहा, बल्कि अगे नालों चंगा होएगा, अगे नालों ज्यादा प्यार नाल होएगा, क्योंकि उन्हें विच एक रब की खुशी भी नाल खलो जाएगी, इतने केवल पुत्र मोह विच केवल पुत्र प्रतिपालना की रह जाएगी, उन्हें विच एक रब की खुशी भी नाल शुरू हो जाएगी, बस रब की खुशी तो भगती है, जिहड़ी चीज रब न प्रवान चढ़ जाए जो प्रभु लई की जाए उसे का नाम भगती है, वह पुत्र की सेवा भी जिहड़ी है पुत्र की प्रतिपालना भी जिहड़ी है वह भगती बन जाएगी। गुरु ने आख्या आ मैं तैनू इस ग्रस्त आश्रम विच जिथों लोग भजदे ने जिथों तरांदे ने ते मखट्टू होके कन्न पड़ाउंदे ने, मैं चाहना मैं तैनू इस विवाह कारज राही आनंद दे उस दरवाजे आश्रम विच लै जाना चाहना, पर ओ तां होना है जे गुरमति लगे, फैसला ए सी गिर ही सेवक साध का, एक गिर ही सेवक साध का, गुरमती लागे गुरमती लागे, एक गिर ही सेवक साधका, एक गिर ही सेवक साधका, गुरमती लागे गुरमती लागे, नामदान ए
कृष्णान दृण नाम दान इष्णान दृण हर भगत सो जागे नाम दान नाम दान इष्णान दृण हर भगत सो जागे हर भगत सो जागे गुरमति लागे बिरही सेवक साधका एक गिरही सेवक साधका गुरमति लागे गुरमति लागे गुरमति लागे गुरमति लागे क्योंकि मैं चाहता सा केवल आनंद कारज की रसम की विचार की बजाय नाल नाल असी ये भी समझिए आखिर वो विवाह आनंद कारज प्रवान क्यों गुरमत की दुनिया में इनका की स्थान है जीवन के इस रस्ते का इनू पछाण लईए साढ़े सारिया के जीवन नाल संबंध रखता है हर सिख के जीवन नाल इंदा इस फंक्शन का एक रिश्ता है सानू पता होवे गौरव होवे कि असीं ग्रस्ती हाँ कोई सानू किसी भरम भुलेखे विच आ के अपने दर दा मंगता ना बनाई फिरे गुरु बख्शिश करे असीं गुरमत विच्चों अपने गुरु वल्लों बख्शे होए जीवन म्यार नूं समझ सकीए इन्हां शब्दां नाल खिमांदा जा चिखां फतेह बुलाओ वाहिगुरु जी का खालसा वाहिगुरु जी